ਪਾਵਨ ਭਗਤ ਬਾਣੀ ਰਾਮਗਲੀ ਰਾਗ ਦੀ ਪਾਵਨ ਸ਼ਬਦ ਕਬੀਰ ਜੀ ਦਾ। ਸੋ ਕਾਂਸ਼ੀ ਦੇ ਵਿੱਚ ਰਹਿਣ ਵਾਲੇ ਬ੍ਰਾਹਮਣਾਂ ਨੇ ਕਿਹਾ ਕਿ ਸ਼ਿਵ ਜੀ ਨੇ ਜੋ ਮੁਕਤੀ ਦਾ ਸਦਾ ਵਰਤ ਲਾਇਆ ਹੋਇਆ ਉਹਦੇ ਲੈਣ ਵਾਸਤੇ ਤੁਸੀਂ ਇੱਥੇ ਕਾਂਸ਼ੀ ਵਿੱਚ ਬੈਠੇ ਹੋ, ਤਾਂਹੀਓ ਬੈਠੇ ਹੋ ਕਿਉਂਕਿ ਇੱਥੇ ਵਰ ਹੋਇਆ ਹੋਇਆ, ਤੁਹਾਡੇ ਵਿੱਚ ਪਰਮੇਸ਼ੁਰ ਦੀ ਕੋਈ ਭਗਤੀ ਨਹੀਂ ਹੈ। ਇਹ ਵਚਨ ਸੁਣ ਕੇ ਕਬੀਰ ਜੀ ਹੜੰਬੇ ਚਲੇ ਗਏ। ਉਹ ਹੜੰਬੇ ਦੀ ਜਾਂ ਮਗਹਰ ਦੀ ਧਰਤੀ ਉਹ ਹੈ ਜਿੱਥੇ ਸਰਾਪ ਹੋਇਆ ਹੋਇਆ ਵੀ ਜਿਹੜਾ ਇੱਥੇ ਮਰੂ ਗਧਾ ਬਣੂਗਾ। ਕਬੀਰ ਜੀ ਕਾਂਸ਼ੀ ਛੱਡ ਕੇ ਹੜੰਬੇ ਚਲੇ ਗਏ ਤਾਂ ਪਰਮੇਸ਼ੁਰ ਨੇ ਪ੍ਰੀਖਿਆ ਲੈਣ ਵਾਸਤੇ ਕਿਹਾ ਕਿ ਭਗਤ ਕਬੀਰ ਤੂੰ ਇਸ ਨਿਖਿੱਧ ਧਰਤੀ 'ਤੇ ਆ ਕੇ ਬੈਠਾ ਬਈ, ਤੇਰੀ ਕਲਿਆਣ ਨਹੀਂ ਹੋਣੀ। ਇਹ ਵਚਨ ਸੁਣ ਕੇ ਕਬੀਰ ਜੀ ਨੇ ਪਰਮੇਸ਼ੁਰ ਦੇ ਸਨਮੁਖ ਆਪਣੇ ਨਿਸ਼ਚੇ ਦ੍ਰਿੜਾਏ ਆ, ਮਨ ਦਾ ਨਿਸ਼ਚਾ ਪੱਕਾ ਦ੍ਰਿੜਾ ਦਿੱਤਾ। ਕਹਿੰਦੇ ਮੈਨੂੰ ਹੋਰ ਕਿਸੇ ਦੀ ਓਟ ਨਹੀਂ ਹੈ, ਮੇਰੇ ਲਈ ਤਾਂ ਆਵ ਤਬ ਜਬ ਕਬ ਤੂੰ ਹੀ ਤੂੰ ਹੀ, ਹਮ ਤੋਂ ਪ੍ਰਸਾਦ ਸੁਖੀ ਸਦ ਹੀ ਰਹਾਉ। ਸ਼ਬਦ ਪ੍ਰਾਰੰਭ ਕਰਦੇ ਹਨ, ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਹੀ ਮੈਂ ਤੇਰੀ। ਇਹ ਸਵਾਮੀ ਜੀ ਤੂੰ ਮੇਰਾ ਮੇਰ ਤੋਂ ਭਾਵ ਹੁੰਦਾ, ਸ਼੍ਰੋਮਣੀ ਸੁਮੇਰ ਪਰਬਤ ਵਾਂਗੂ ਆਸਰਾ ਰੂਪ ਹੈ ਮਹਾਰਾਜ। ਹੋਰ ਸਾਰੇ ਆਸਰੇ ਜਿਹੜੇ ਨੇ ਛੱਡ ਕੇ ਇੱਕ ਆਪ ਦੀ ਓਟ ਮੈਂ ਗਹੀ ਭਾਵ ਗ੍ਰਹਿਣ ਕੀਤੀ ਹੈ, ਫੜੀ ਹੈ। ਕਹਿੰਦੇ ਤੂੰ ਮੇਰੀ ਓਟ ਕਿਉਂ ਫੜੀ ਹੈ? ਕਹਿੰਦੇ ਤੂੰ ਮੇਰਾ ਪਰਬਤ ਜੋ ਹੋਇਆ, ਤੁਹਾਡਾ ਆਸਰਾ ਸੁਮੇਰ ਪਰਬਤ ਵਾਂਗੂ ਹੈ। ਸੁਮੇਰ ਪਰਬਤ ਨੂੰ ਕਿੰਨੀ ਹਵਾ ਆ ਜੇ, ਹਨੇਰੀ ਆ ਜੇ, ਝੱਖੜ ਆ ਜੇ, ਗੜੇ ਪੈ ਜਾਣ, ਕੋਈ ਅਸਰ ਨਹੀਂ ਪੈਂਦਾ, ਉਹ ਡੋਲਦਾ ਨਹੀਂ ਆ। ਚਲੋ ਉਹ ਤਾਂ ਜੇ ਡੋਲ ਵੀ ਜਾਵੇ ਡੋਲ ਵੀ ਜਾਵੇ, ਪਰ ਤੁਸੀਂ ਤਾਂ ਸੁਮੇਰ ਪਰਬਤ ਹੋ, ਸ਼੍ਰੋਮਣੀ ਉੱਤੇ ਹੋ ਸਭ ਤੋਂ। ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਨਿਰਵਿਕਾਰ ਰੂਪ ਹੋਣ ਕਰਕੇ ਨਾ ਤੁਸੀਂ ਡੋਲਦੇ ਹੋ, ਅਤੇ ਪਰਪੱਕ ਨਿਸ਼ਚਾ ਹੋਣ ਕਰਕੇ ਨਾ ਹੀ ਅਸੀਂ ਡਿੱਗਦੇ ਹਾਂ। ਕਿਉਂਕਿ ਇਹ ਸ਼ਬਦ ਨਿਸ਼ਚੇ ਵਾਲਿਆਂ ਵਾਸਤੇ ਹੈ, ਨਿਸ਼ਚਾ ਪੱਕਾ ਕਰਦਾ ਹੈ। ਇਹ ਵਾਹਿਗੁਰੂ ਆਪ ਨੇ ਮੇਰੀ ਇੱਜ਼ਤ ਰੱਖ ਲਈ ਹੈ ਕਿਰਪਾ ਕਰਕੇ। ਆਬ ਤਬ ਜਬ ਕਬ ਤੂੰ ਹੀ ਤੂੰ ਹੀ। ਸੋ ਅਬ ਤੋਂ ਭਾਵ ਹੈ ਹੁਣ ਵਰਤਮਾਨ ਸਮੇਂ 'ਚ, ਤਬ ਹੁੰਦਾ ਬੀਤੇ ਹੋਏ ਭੂਤਕਾਲ ਸਮੇਂ 'ਚ, ਜਬ ਕਬ ਹੁੰਦਾ ਭਵਿੱਖਤ ਕਾਲ। ਇਹਨਾਂ ਤਿੰਨਾਂ ਕਾਲਾਂ ਵਿੱਚ ਤੇਰੇ ਭਾਵ ਮੇਰੇ ਤਾਂ ਤੂੰ ਹੀ ਤੂੰ ਹੀ ਆਪ ਹੀ ਆਪ ਹੋ, ਤੇਰੇ ਹੀ ਆਸਰੇ ਮੈਂ ਤਿੰਨਾਂ ਕਾਲਾਂ 'ਚ ਹਾਂ। ਅਬ ਤਬ ਹੁੰਦਾ ਸਦਾ ਸਦਾ, ਜਬ ਕਬ ਹੁੰਦਾ ਜਦੋਂ ਕਦੋਂ ਆਪ ਹੀ ਮੇਰੀ ਓਟ ਰੂਪ ਹੋ ਮਹਾਰਾਜ ਸੱਚੇ ਪਾਤਸ਼ਾਹ, ਆਪ ਹੀ ਸਾਡੇ ਜੀਵਾਂ ਉੱਤੇ ਕਿਰਪਾ ਕਰਦੇ ਹੋ ਜੀ, ਮਿਹਰ ਭਰਿਆ ਹੱਥ ਰੱਖਦੇ ਹੋ। ਇਸ ਤਰ੍ਹਾਂ ਆਪਣਾ ਨਿਸ਼ਚਾ ਜਿਹੜਾ ਹੈ ਇਸ ਸ਼ਬਦ ਦੇ ਵਿੱਚ ਜਣਾਉਂਦੇ ਹਨ। ਹਮ ਤੁਐ ਪ੍ਰਸਾਦ ਸੁਖੀ ਸਦ ਹੀ ਰਹਾਉ। ਹਮ ਤੁਐ ਪ੍ਰਸਾਦ, ਅਸੀਂ ਆਪ ਜੀ ਦੀ ਕਿਰਪਾ ਕਰਕੇ ਹਮੇਸ਼ਾ ਸੁਖੀ ਰਹਿੰਦੇ ਹਾਂ ਮਹਾਰਾਜ ਜੀ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਜਿਵੇਂ ਜਾਪ ਸਾਹਿਬ ਦੇ ਵਿੱਚ ਬਚਨ ਆਇਆ, ਸੋ ਤੁਐ ਪ੍ਰਸਾਦ ਪਾਠ ਆਪਾਂ ਦੱਸਿਆ ਸੀ ਨਾ ਕਰਨਾ। ਸੋ ਹਮ ਤੁਐ ਪ੍ਰਸਾਦ, ਤੱਤੇ ਨੂੰ ਔਂਕੜ ਅਤੇ ਐੜਾ ਲਾ ਕੇ ਇੱਥੇ ਲਿਖਿਆ ਹੋਇਆ ਹਮ ਤੁਐ ਪ੍ਰਸਾਦ ਸੁਖੀ ਸਦ ਹੀ। ਇਸੇ ਤਰ੍ਹਾਂ ਹੀ ਜਾਪ ਸਾਹਿਬ ਦੇ ਵਿੱਚ ਜਿੰਨੇ ਪਾਠ ਆਉਂਦੇ ਨੇ, ਤੁਐ ਪ੍ਰਸਾਦ ਤੱਤਾ ਪੈਰ ਦੇ ਵਿੱਚ ਵਾਹਵਾ ਲਾਇਆ ਹੋਇਆ, ਉਹ ਇਹੀ ਪਾਠ ਹੈ। ਤੇਰੇ ਭਰੋਸੇ ਮਗ ਹਰ ਬਸਿਓ, ਮੇਰੇ ਤਨ ਕੀ ਤਪਤ ਬੁਝਾਈ। ਇਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਦੇ ਭਰੋਸੇ ਕਰਕੇ ਹੀ ਕਾਂਸ਼ੀ 'ਤੇ ਆ ਕੇ ਮੈਂ ਮਗਹਰ ਜਿਹੜੀ ਧਰਤੀ ਆ ਨਾ, ਹੜੰਬੇ ਦੀ ਧਰਤੀ, ਹੜੰਬੇ ਪਿੰਡ ਵਿੱਚ ਆ ਕੇ ਵਸਿਆ। ਸੋ ਮੇਰੇ ਤਨ ਹੁੰਦਾ ਅੰਤਕਰਨ ਦੀ ਤਪਸ਼ ਆਪ ਨੇ ਕਿਰਪਾ ਕਰਕੇ ਦੂਰ ਕਰਨਾ ਕੀਤੀ ਹੈ। ਪਹਿਲੇ ਦਰਸ਼ਨ ਮਗਹਰ ਪਾਇਓ, ਫੁਨ ਕਾਸੀ ਬਸੇ ਆਈ। ਗੁਰਾਂ ਦੀ ਕਿਰਪਾ ਨਾਲ ਜਿਨ੍ਹਾਂ ਨੇ ਪਹਿਲਾਂ ਪਰਮਾਤਮਾ ਦਾ ਦਰਸ਼ਨ ਹੜੰਬੇ ਵਿੱਚ ਪਾਇਆ, ਉਹ ਮੇਰੇ ਵਾਂਗੂ ਕਾਂਸ਼ੀ ਵਿੱਚ ਫਿਰ ਆ ਕੇ ਵਸਣ, ਚਾਹੇ ਜੇ ਵਸਣ ਚਾਹੇ ਨਾ ਵਸਣ। ਕਹਿਣ ਤੋਂ ਭਾਵ ਇਹ ਹੈ ਕਿ ਪਰ ਉਹ ਮੁਕਤ ਜ਼ਰੂਰ ਹੋਣਗੇ। ਪਹਿਲੇ ਦਰਸ਼ਨ ਕਾਂਸੀ ਪਾਇਓ, ਹੇ ਪਰਮਾਤਮਾ, ਇਹ ਅਨਵੇਂ ਕਰਕੇ ਆ ਵੀ ਹੇ ਪਰਮਾਤਮਾ ਮੈਂ ਆਪਦੇ ਦਰਸ਼ਨ ਦਾ ਪਹਿਲੇ ਕਾਂਸੀ ਵਿੱਚ ਪਾਇਆ, ਫਿਰ ਹੜੰਬੇ ਆ ਕੇ ਵਸਿਆ। ਪਹਿਲਾਂ ਦਰਸ਼ਨ ਤਾਂ ਤੁਹਾਡੇ ਉੱਥੇ ਹੀ ਹੋਏ ਨਾ, ਤਾਂ ਭਗਵਾਨ ਜੀ ਨੇ ਕਿਹਾ ਤੂੰ ਅਪਵਿੱਤਰ ਧਰਤੀ ਉੱਪਰ ਕਿਉਂ ਆਇਆ, ਤਾਂ ਉੱਤਰ ਦਿੰਦਿਆਂ ਹੋਇਆਂ ਫਰਮਾਉਂਦੇ ਹਨ, ਜੈਸਾ ਮਗਹਰ ਤੈਸੀ ਕਾਸੀ, ਹਮ ਏਕੈ ਕਰ ਜਾਨੀ। ਕਬੀਰ ਜੀ ਫਰਮਾਉਂਦੇ ਜਿਹਾ ਜਾਂ ਹੜੰਬਾ ਧਰਤੀ ਆ ਉਹੀ ਜੀ ਕਾਂਸ਼ੀ ਹੈ, ਜੈਸੀ ਕਾਂਸ਼ੀ ਹੈ ਤੈਸਾ ਹੜੰਬਾ ਧਰਤੀ ਹੈ। ਮੈਂ ਦੋਹਾਂ ਨਗਰੀਆਂ ਨੂੰ ਇੱਕ ਰੂਪ ਕਰਕੇ ਜਾਣਨਾ ਕੀਤਾ, ਕਿਉਂਕਿ ਆਪ ਹੜੰਬੇ ਅਤੇ ਕਾਂਸ਼ੀ ਦੋਹਾਂ ਨਗਰੀਆਂ 'ਚ ਪਰਿਪੂਰਨ। ਜਾਂ ਤਾਂ ਤੁਸੀਂ ਮੈਨੂੰ ਕਹਿ ਦਿਓ ਵੀ ਮੈਂ ਕਾਂਸ਼ੀ 'ਚ ਰਹਿੰਦਾ ਅਤੇ ਹੜੰਬੇ ਦੀ ਧਰਤੀ 'ਤੇ ਮੈਂ ਰਹਿੰਦਾ ਜੀ। ਤੁਸੀਂ ਤਾਂ ਹਰ ਥਾਂ ਹੀ ਵਿਆਪਕ ਹੋ ਨਾ, ਪਰ ਇਹ ਬਚਨ ਭਗਵਾਨ ਜੀ ਕਿਵੇਂ ਕਹਿ ਸਕਦੇ ਕਿ ਮੈਂ ਪਰਿਪੂਰਨ ਨਹੀਂ? ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਜੀ ਨੇ ਬਚਨ ਕੀਤੇ ਹੈ, ਆਮ ਨਿਰਤਨ ਜਿਉਂ ਇਹੋ ਤਨ ਪਾਇਆ ਮਰਤੇ ਫੂਟ ਗੁਮਾਨੀ। ਜਿਉਂ ਤੋਂ ਭਾਵ ਜਿਸ ਵੇਲੇ ਮੈਂ ਨਿਰਤਨ ਹੁੰਦਾ ਕੰਗਾਲ ਨੇ ਇਹ ਨਾਮ ਭਗਤੀ ਰੂਪ ਧਨ ਪ੍ਰਾਪਤ ਕੀਤਾ, ਤਾਂ ਮੇਰੇ ਤੇਜ ਪ੍ਰਤਾਪ ਨੂੰ ਵੇਖ ਕੇ ਨਾ ਕਾਂਸ਼ੀ ਨਿਵਾਸੀ ਜਿਹੜੇ ਗੁਮਾਨੀ ਸੀ ਹੰਕਾਰੀ ਬੰਦੇ ਉਹ ਫੂਟ ਹੁੰਦਾ ਦੁਖੀ ਹੋ ਕੇ ਮਰਦੇ ਆ, ਤਾਂ ਇਹ ਰੌਲਾ ਪੈਂਦਾ, ਉਹਨਾਂ ਨੂੰ ਉਸ ਗੱਲ ਦੀ ਤੰਗੀ ਹੁੰਦੀ ਹੈ। ਤਾਂਹੀਓ ਤਾਂ ਮੈਂ ਇੱਥੇ ਆ ਗਿਆ ਇਹ ਸ਼ਾਂਤ ਧਰਤੀ ਦੇ ਉੱਤੇ। ਕਰੈ ਗੁਮਾਨ ਚੁਭੈ ਤਿਸ ਸੂਲਾ ਕੋ ਕਾਢਨ ਕੋ ਨਾਹੀ। ਜੋ ਕਾਂਸ਼ੀ ਨਿਵਾਸੀ ਬੰਦੇ ਆਪਣੀ ਜਾਤੀ ਜਾਂ ਵਿੱਦਿਆ ਦਾ ਗੁਮਾਨ ਕਰਦੇ ਨੇ, ਹੰਕਾਰ ਕਰਦੇ ਆ, ਉਹਨਾਂ ਨੂੰ ਈਰਖਾ ਰੂਪੀ ਸੂਲਾਂ ਕੰਡੇ ਚੁਭਦੇ ਆ, ਉਹਨਾਂ ਨੂੰ ਈਰਖਾ ਰੂਪੀ ਕੰਡਿਆਂ ਵਿੱਚੋਂ ਕੱਢਣ ਨੂੰ ਕੋਈ ਸਮਰੱਥ ਨਹੀਂ ਹੈ। ਜਿਵੇਂ ਅੱਜ ਕੱਲ੍ਹ ਵੀ ਬਹੁਤ ਦੁਨੀਆ ਈਰਖਾ ਅਤੇ ਦਵੈਸ਼ ਦੀ ਮਰੀ ਪਈ ਹੈ, ਇਹ ਸ਼ੁਰੂ ਤੋਂ ਲੈ ਕੇ ਸੰਸਾਰ ਦੇ ਵਿੱਚ ਦੁਨੀਆਂ ਨੂੰ ਇਹ ਕੰਡੇ ਚੁਭਦੇ ਹੀ ਰਹਿੰਦੇ ਨੇ। ਅੱਜ ਐਸੋ ਚੋਭ ਕੋ ਬਿਲਲ ਬਿਲਾਤੇ ਨਰਕੇ ਘੋਰ ਪਚਾਹੀ। ਇਸ ਪ੍ਰਕਾਰ ਬਚਨ ਫਰਮਾਉਂਦੇ ਆ, ਅਜੇ ਤੱਕ ਉਹ ਈਰਖਾ ਰੂਪ ਕੰਡੇ ਦੀ ਚੋਭ ਨੂੰ ਪਾ ਕੇ ਬਿਲਲ ਬਿਲਾਤੇ, ਕਹਿੰਦੇ ਬਿੱਲਿਆਂ ਦੀ ਨਿਆਈ ਵਿਰਲਾਪ ਕਰਦੇ ਨੇ, ਅੰਤ ਨੂੰ ਫਿਰ ਘੋਰ ਹੁੰਦਾ ਕੁੰਭੀ ਨਰਕ 'ਚ ਪੈ ਕੇ ਪਚਾਈ ਤੋਂ ਭਾਵ ਖਰਾਬ ਹੁੰਦੇ ਨੇ। ਇਸੇ ਪ੍ਰਕਾਰ ਅੰਤਰੀਪ ਭਾਵ 'ਚ ਕਹਿੰਦੇ ਹਨ, ਕਰੈ ਗੁਮਾਨ ਜਿਹੜੇ ਜੀਵ ਹੰਕਾਰ ਕਰਦੇ ਆ ਉਹਨਾਂ ਨੂੰ ਭੂਤ ਬਣਨ ਰੂਪ ਸੂਲਾਂ ਚੁਭਦੀਆਂ ਨੇ, ਉਹਨਾਂ ਨੂੰ ਭੂਤ ਜੂਨ 'ਚੋਂ ਕੱਢਣ ਨੂੰ ਕੋਈ ਸਮਰੱਥ ਵੀ ਨਹੀਂ ਹੁੰਦਾ। ਅੱਜ ਐ ਸੋ ਚੋਭ, ਹੁਣ ਤੱਕ ਉਹ ਜੀਵ ਭੂਤ ਜੂਨ ਦੇ ਚੋਭ ਭਾਵ ਦੁੱਖ ਨੂੰ ਪਾ ਕੇ ਬਿੱਲਿਆਂ ਦੀ ਨਿਆਈ ਵਿਰਲਾਪ ਕਰਦੇ ਆ, ਸੋ ਭੂਤ ਜੂਨੀ ਜਿਹੜਾ ਹੈ ਨਾ ਭੂਤ ਜੂਨ ਰੂਪੀ ਕੁੰਭੀ ਨਰਕ ਵਿੱਚ ਪਏ ਹੋਏ ਜੀਵ ਖਰਾਬ ਹੀ ਹੁੰਦੇ ਆ। ਫਿਰ ਪਰਮੇਸ਼ਰ ਜੀ ਨੇ ਬਚਨ ਕੀਤਾ, ਹੜੰਬੇ ਦੀ ਧਰਤੀ ਉੱਪਰ ਬਿਆਸ ਭਗਵਾਨ ਜੀ ਦਾ ਸਰਾਪ ਹੈ, ਜੋ ਇੱਥੇ ਮਰੇਗਾ ਉਹ ਖੋਤੇ ਦੀ ਜੂਨ 'ਚ ਪਏਗਾ, ਅਤੇ ਕਾਂਸ਼ੀ ਵਿੱਚ ਸ਼ਿਵ ਜੀ ਦਾ ਵਾਰ ਹੈ, ਜੋ ਇੱਥੇ ਮਰੇਗਾ ਉਹ ਮੁਕਤ ਹੋਵੇਗਾ। ਸੋ ਇਸ ਵਾਸਤੇ ਤੈਨੂੰ ਕਾਂਸ਼ੀ ਵਿੱਚ ਰਹਿਣਾ ਚਾਹੀਦਾ ਸੀ। ਪਰਮੇਸ਼ਰ ਦੀ ਇਹ ਗੱਲ ਸੁਣ ਕੇ ਕਬੀਰ ਜੀ ਨੇ ਕਿਹਾ, ਹੇ ਭਗਵਾਨ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਉ ਰਾਧੇ। ਮਹਾਰਾਜ ਜੀ, ਨਰਕ ਕੀ ਚੀਜ਼ ਹੈ ਅਤੇ ਸਵਰਗ ਵਿਚਾਰਾ ਕੀ ਹੈ? ਸੰਤਾਂ ਨੇ ਤਾਂ ਦੋਹਾਂ ਨੂੰ ਰਾਧੇ ਰੱਦ ਕਰਤਾ, ਖੰਡਨ ਕਰ ਦਿੱਤਾ ਹੈ, ਨਾ ਅਸੀਂ ਨਰਕਾਂ ਨੂੰ ਜਾਣਾ ਨਾ ਸਵਰਗਾਂ ਨੂੰ, ਕਿਉਂਕਿ ਮੈਂ ਕਿਹੜਾ ਪੁੰਨ ਪਾਪ ਕਰਦਾ ਕੋਈ, ਕਿਉਂਕਿ ਸ਼ਾਸਤਰਾਂ 'ਚ ਲਿਖਿਆ ਪਾਪੀ ਬੰਦਾ ਨਰਕਾਂ ਨੂੰ ਜਾਂਦਾ 16 ਮਹੀਨਿਆਂ 'ਚ ਅਤੇ ਪੁੰਨੀ ਸਵਰਗਾਂ ਨੂੰ ਜਾਂਦਾ 12 ਮਹੀਨਿਆਂ 'ਚ। ਹਮ ਕਾਹੂ ਕੀ ਕਾਣ ਨਾ ਕੱਢ ਤੇ ਆਪਣੇ ਗੁਰਪ੍ਰਸਾਦੇ। ਅਸੀਂ ਆਪਣੇ ਗੁਰਪ੍ਰਸਾਦੇ ਹੁੰਦਾ ਗੁਰਾਂ ਦੀ ਕਿਰਪਾ ਕਰਕੇ ਕਿਸੇ ਦੀ ਕਾਣ ਕਨੌੜ ਨਹੀਂ ਕੱਢਦੇ, ਸਾਨੂੰ ਕਿਸੇ ਦੀ ਮੁਤਾਜਗੀ ਨਹੀਂ, ਕਿਸੇ ਦੀ ਪਰਵਾਹ ਨਹੀਂ ਹੈਗੀ ਸਾਨੂੰ। ਅਬ ਤੋ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰਿੰਗ ਪਾਣੀ। ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਨੀ। ਹੁਣ ਤਾਂ ਮੈਂ ਸਤਸੰਗ ਅੰਤਰਮੁਖ ਬਿਰਤੀ ਜਾਂ ਸਵੈ ਸਰੂਪ ਸਿੰਘਾਸਨ ਤਖਤ ਉੱਪਰ ਜਾ ਚੜ੍ਹਿਆ। ਕਬੀਰ ਜੀ ਫਰਮਾਉਂਦੇ, ਹੇ ਸਾਰੰਗ ਪਾਨੀ ਭਾਵ ਪਰਮਾਤਮਾ, ਹੁਣ ਮੈਂ ਆਪ ਜੀ ਦੇ ਨਾਲ ਮਿਲ ਗਿਆ, ਹੁਣ ਮੈਨੂੰ ਕਾਹਦੀ ਫਿਕਰ ਹੈ। ਹੇ ਰਾਮ, ਹੇ ਪਰਮੇਸ਼ਰ, ਤੂੰ ਅਤੇ ਮੈਂ ਕਬੀਰ ਦੋਨੋਂ ਇੱਕ ਰੂਪ ਹੋ ਗਏ ਅੰਦਰੋਂ। ਇਹ ਗੱਲ ਨੂੰ ਕੋਈ ਭੇਦਵਾਦੀ ਬੰਦਾ ਪਛਾਣ ਨਹੀਂ ਸਕਦਾ, ਕਿਉਂਕਿ ਆਪਾਂ ਅੰਦਰੋਂ ਤਾਂ ਇੱਕੋ ਹੀ ਹਾਂ, ਬਾਹਰੇ ਠੀਕ ਹੈ ਮੈਨੂੰ ਲੋਕ ਕਬੀਰ ਕਹਿੰਦੇ ਨੇ, ਅੰਦਰੋਂ ਤਾਂ ਹੁਣ ਸਰੂਪ ਗਿਆਨ ਹੋਣ ਕਰਕੇ ਮੈਂ ਤੁਹਾਡੇ 'ਚ ਲੀਨ ਹੋਇਆ ਹੋਇਆ, ਹੁਣ ਮੈਂ ਨਰਕਾਂ ਨੂੰ ਕਿਉਂ ਜਾਊਂਗਾ, ਜਾਂ ਹੁਣ ਮੈਂ ਜਾਨਵਰ ਦੀ ਜੂਨੀ 'ਚ ਕਿਉਂ ਪਾਊਂਗਾ। ਇਸ ਪ੍ਰਕਾਰ ਇਹ ਤੀਸਰੇ ਸ਼ਬਦ ਤੋਂ ਬਾਅਦ ਚੌਥਾ ਬਖਸ਼ਿਸ਼ ਕਰਦੇ ਨੇ। ਸੋ ਇੱਕ ਦਿਨ ਪਰਮੇਸ਼ਰ ਨੇ ਬਚਨ ਕੀਤਾ, ਤੈਨੂੰ ਕਾਂਸ਼ੀ ਦਾ ਕੁਤਵਾਲ ਬਣਾ ਦਿੰਦੇ ਹੈ, ਤੋ ਇਹਨਾਂ ਪੰਡਤਾਂ ਦੀ ਚੰਗੀ ਤਰ੍ਹਾਂ ਫਿਰ ਖਬਰ ਸਾਰ ਲਈ। ਇਹ ਗੱਲ ਸੁਣ ਕੇ ਕਬੀਰ ਜੀ ਕਹਿਣ ਲੱਗੇ, ਰਹਾਉ ਦੀ ਪੰਕਤੀ ਤੋਂ ਹੈ, ਹਮ ਕੂਕਰ ਤੇਰੇ ਦਰਬਾਰ ਭਉ ਕਹਿ ਆਗੈ ਬਦਨ ਪਸਾਰ ਰਹਾਉ। ਇਹ ਰਹਾਉ ਦੀ ਪੰਕਤੀ ਆ, ਕਹਿੰਦੇ ਪਰਮੇਸ਼ਰ ਜੀ ਅਸੀਂ ਤਾਂ ਆਪਦੇ ਦਰਬਾਰ ਦੇ ਕੂਕਰ ਆ, ਕੁੱਤੇ ਹੈ, ਅਸੀਂ ਤਾਂ ਤੁਹਾਡੇ ਦਾਸ ਹੈ ਜੀ, ਹਰ ਇੱਕ ਅੱਗੇ ਬਦਨ ਪਸਾਰ ਮੂੰਹ ਖੋਲ੍ਹ ਕੇ ਤੁਹਾਡੇ ਜਸ ਨੂੰ ਭੌਂਕਦੇ ਹਾਂ, ਉੱਚੀ ਉੱਚੀ ਉਚਾਰਦੇ ਹਾਂ। ਆਪ ਜੀ ਦੇ ਜਸ ਉਚਾਰਨ ਨਾਲ ਭੌਕ ਹੈ, ਫਿਰ ਭੌੜ ਕਹਿ ਹੁਣ ਡਰ ਕਾਹਦਾ ਹੁਣ ਸਾਨੂੰ। ਫਿਰ ਪਰਮੇਸ਼ਰ ਜੀ ਨੇ ਬਚਨ ਕੀਤਾ ਤੂੰ ਕੁਤਵਾਲੀ ਲੈ ਲੈ ਬਹੁਤ ਸੁਖੀ ਰਹੇਗਾ, ਕੁਤਵਾਲ ਬਣਾ ਦਿੰਦੇ ਹਾਂ। ਕਬੀਰ ਜੀ ਨੇ ਕਿਹਾ ਜੇ ਆਪ ਕੁਤਵਾਲੀ ਜ਼ਰੂਰ ਦੇਣੀ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦੀ ਦਿਓ। ਫਿਰ ਕਿਹੜੀ ਜੀ? ਕਹਿੰਦੇ ਇਹੋ ਜਿਹੀ ਕੁਤਵਾਲੀ ਦਿਓ, ਇਹੋ ਜਿਹਾ ਕੁਤਵਾਲ ਬਣਾਓ ਮੈਨੂੰ। ਸੰਤਾਂ ਮਾਨੋ ਦੂਤਾਂ ਡਾਨੋ ਇਹ ਕੁਟਵਾਰੀ ਮੇਰੀ। ਸੰਤਾਂ ਭਾਵ ਸ਼ੁਭ ਗੁਣਾਂ ਨੂੰ ਮੰਨਾ, ਅਤੇ ਦੂਤਾਂ ਹੁੰਦਾ ਕਾਮ ਆਦਿਕ ਦੁਸ਼ਮਣਾਂ ਨੂੰ ਡਾਨੋ ਡੰਨ ਦੇਵਾਂ, ਸਜ਼ਾ ਦੇਣੀ ਕਰਾਂ। ਜੇ ਦਿੰਦੇ ਹੋ ਤਾਂ ਇਸ ਤਰ੍ਹਾਂ ਦੀ ਕੁਤਵਾਲੀ ਮੇਰੇ ਤਾਂ ਹੀ ਦਿਓ। ਦਿਵਸ ਰੈਨ ਤੇਰੇ ਪਾਓ ਪਲੋਸੋ ਕੇਸ ਚਵਰ ਕਰ ਫੇਰੀ। ਦਿਵਸ ਰੈਨ ਦਿਨ ਰਾਤ ਆਪ ਜੀ ਦੇ ਪਾਓ ਪਲੋਸਾਂ ਚਰਨਾਂ ਨੂੰ ਚੱਸਾਂ ਅਤੇ ਸ਼ਰਧਾ ਨਾਲ ਪ੍ਰਤੱਖ ਕੇਸਾਂ ਦਾ ਚੌਰ ਫੇਰਾਂ, ਇਸ ਪ੍ਰਕਾਰ ਰੋਮਾਂ ਦਾ ਚੌਰ ਬਣਾ ਕੇ ਫੇਰਨਾ ਕਰਾਂ। ਹਮ ਕੂਕਰ ਤੇਰੇ ਦਰਬਾਰ ਭਉ ਕਹਿ ਆਗੈ ਬਦਨ ਪਸਾਰ। ਇਹ ਸਵਾਮੀ ਜੀ ਅਸੀਂ ਆਪਦੇ ਦੁਆਰੇ ਦੇ ਕੂਕਰ ਕੁੱਤੇ ਹਾਂ ਜੀ, ਮੂੰਹ ਖੋਲ ਕੇ ਆਪਦੇ ਜਸ ਨੂੰ ਹਰ ਇੱਕ ਦੇ ਅੱਗੇ ਉਚਾਰਦੇ ਹਾਂ, ਤੇਰਾ ਹੀ ਨਾਂ ਜਪਦੇ ਫਿਰਦੇ ਹਾਂ, ਅਸੀਂ ਤਾਂ ਤੇਰੇ ਕੂਕਰ ਹਾਂ, ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਫਿਰ ਪਰਮੇਸ਼ਰ ਜੀ ਨੇ ਬਚਨ ਕਿਹਾ ਜੇ ਤੂੰ ਕੁਤਵਾਲੀ ਨਹੀਂ ਲੈਂਦਾ ਤਾਂ ਮੇਰੀ ਭਗਤੀ ਕਰਨੀ ਛੱਡ ਦੇ। ਕਹਿੰਦੇ ਜਿਸ ਤੇ ਕਾਸ਼ੀ ਨਿਵਾਸੀ ਲੋਕ ਤੈਨੂੰ ਵੇਖ ਕੇ ਦੁਖੀ ਨਾ ਹੋਣ, ਕਿਉਂਕਿ ਤੂੰ ਭਗਤੀ ਕਰਦਾ ਲੋਕਾਂ ਨੂੰ ਦੁੱਖ ਹੁੰਦਾ ਤੈਨੂੰ ਦੇਖ ਕੇ। ਇਹ ਸ਼ੁਰੂ ਤੋਂ ਲੈ ਕੇ ਦੁਨੀਆਂ ਦੁਖੀ ਹੁੰਦੀ ਭਗਤਾਂ ਤੇ, ਜਦੋਂ ਦੀ ਕੋਈ ਭਗਤੀ ਕਰਨ ਲੱਗ ਜਾਂਦਾ ਲੋਕ ਐਵੇਂ ਔਖੇ ਹੋਣ ਲੱਗ ਜਾਂਦੇ, ਈਰਖਾ ਕਰਦੇ ਉਹਦੇ ਨਾਲ, ਖਾਮ ਖਾਂ ਦੀ ਸੁਭਾਵਕ ਹੀ ਹੋ ਜਾਂਦਾ, ਕਲਯੁਗ ਵਰਤ ਜਾਂਦਾ ਉਹਨਾਂ ਦੇ ਦਿਲਾਂ ਤੇ। ਇਹ ਬਚਨ ਸੁਣ ਕੇ ਕਬੀਰ ਜੀ ਕਹਿਣ ਲੱਗੇ ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਈ। 970 ਅੰਗ ਤੇ ਫਰਮਾਉਂਦੇ ਆ ਪਿਛਲੇ ਜਨਮ ਵਿੱਚ ਅਸੀਂ ਤੇਰੇ ਸੇਵਕ ਦਾਸ ਸੀ ਮਹਾਰਾਜ, ਇਸ ਕਰਕੇ ਹੁਣ ਤਾਂ ਆਪ ਜੀ ਦੀ ਭਗਤੀ ਵੱਲੋਂ ਮਿਟਿਆ ਭਾਵ ਹਟਿਆ ਨਹੀਂ ਜਾਂਦਾ, ਕਿਉਂਕਿ ਪਿਛਲੇ ਸੰਸਕਾਰ ਬਹੁਤ ਪ੍ਰਬਲ ਨੇ। ਜਿਵੇਂ ਮਹਾਰਾਜ ਨੇ ਪਿੱਛੇ ਲਿਖਿਆ ਨਾ ਬਲਾਵਲ ਰਾਗ 'ਚ, ਆਪਣੇ ਸੇਵਕ ਕੋ ਕਭੋ ਨਾ ਵਿਸਾਰੋ ਔਰ ਲਾਗੋ ਸਵਾਮੀ ਪ੍ਰਭ ਮੇਰੇ ਪੂਰਬ ਪ੍ਰੀਤ ਗੋਬਿੰਦ ਵਿਚਾਰੋ ਰਹਾਓ। ਜਾਂ ਮਹਾਰਾਜ ਪਹਿਲੇ ਪਾਤਸ਼ਾਹ ਨੇ ਬਚਨ ਲਿਖਿਆ ਹੈ ਅੱਗੇ ਚੱਲ ਕੇ ਆਉਣਗੇ, ਪੂਰਬ ਪ੍ਰੀਤ ਪਿਰਾਣ ਲੈ ਮੋਟਾ ਠਾਕੁਰ ਮਾਣ। ਤੇਰੇ ਦੁਆਰਾ ਧੁਨ ਸਹਿਜ ਕੀ ਮਾਥੈ ਮੇਰੇ ਦਗਾਈ। ਤੇਰੇ ਤੋਂ ਭਾਵ ਆਪ ਦੇ ਸਤਸੰਗ ਦੁਆਰੇ ਉੱਪਰ ਜੋ ਸਹਿਜ ਕੀ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨ ਵਾਲੀ ਧੁਨ, ਧੁਨ ਦੀ ਬਾਣੀ ਸੰਤਾਂ ਦੇ ਮੂੰਹੋਂ ਉਚਾਰਨ ਹੋ ਰਹੀ ਆ ਕੀਰਤਨ ਕਥਾ ਦੇ ਰਾਹੀਂ, ਜਿਹੜਾ ਸਹਿਜ ਧੁਨੀ ਹੋ ਰਹੀ ਕੀਰਤਨ ਦੀ ਪਾਠ ਦੀ ਸਹਿਜ ਧੁਨੀ ਹੋ ਰਹੀ ਹੈ, ਧੁਰ ਕੀ ਬਾਣੀ ਦੀ ਕਥਾ ਹੋ ਰਹੀ ਹੈ, ਉਹ ਬਾਣੀ ਮੇਰੇ ਮਾਥੇ ਭਾਵੰਤ ਕਰਨ ਵਿੱਚ ਦਗਾਈ ਭਾਵ ਪ੍ਰਕਾਸ਼ ਰਹੀ ਹੈ, ਇਸ ਕਰਕੇ ਵੀ ਹਟਿਆ ਨਹੀਂ ਜਾਂਦਾ। ਅਤੇ ਜਿਵੇਂ ਪ੍ਰਿਥਵੀਪਤ ਬਾਦਸ਼ਾਹ ਆਪਣੇ ਸੂਰਮਿਆਂ ਨੂੰ ਵਰਦੀਆਂ ਪਵਾ ਕੇ ਉਹਨਾਂ ਦੇ ਚਿੰਨ੍ਹ ਲਾ ਦਿੰਦਾ, ਨਿਸ਼ਾਨੀਆਂ ਲਾ ਦਿੰਦਾ ਕਿ ਇਹ ਫਲਾਨੀ ਫੌਜ ਹੈ, ਇਹ ਹੌਲਦਾਰ ਹੈ, ਇਹ ਫੌਜ ਦੇ ਵਿੱਚ ਜਰਨਲ ਕਰਨਲ ਹੈ, ਉਹ ਸਾਰੇ ਨਿਸ਼ਾਨੀਆਂ ਲੱਗੀਆਂ ਹੁੰਦੀਆਂ ਨਾ, ਇਵੇਂ ਮੈਂ ਵੀ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨ ਵਾਲੀ ਬਾਣੀ ਸੁਣ ਕੇ ਚਿੰਨ੍ਹ ਵਾਲਾ ਹੋ ਗਿਆ। ਮਸਤਕ ਦੇ ਉੱਤੇ ਮੇਰੇ ਇਹ ਜਿਹੜੀ ਦਗਾਈ ਹੈ, ਸੂਰਮਿਆਂ ਦੇ ਦਗਾਈ ਲਾਈ ਜਾਂਦੀ ਹੁੰਦੀ ਸੀ, ਪਹਿਲਾਂ ਫੌਜ ਦਾ ਨਿਸ਼ਾਨ ਲੱਗਿਆ ਹੁੰਦਾ ਸੀ ਸਰੀਰ ਦੇ ਉੱਤੇ ਵੀ ਕਿ ਫਲਾਨੀ ਫੌਜ ਦਾ ਬੰਦਾ, ਮੈਂ ਤਾਂ ਤੇਰੀ ਫੌਜ ਦਾ ਬੰਦਾ, ਮੇਰੇ ਮੱਥੇ 'ਤੇ ਜਿਹੜੀ ਉਹ ਪ੍ਰਕਾਸ਼ ਹੋ ਗਿਆ, ਮਣੀ ਪ੍ਰਗਟ ਹੋ ਗਈ ਹੈ, ਇਹੀ ਤਾਂ ਨਿਸ਼ਾਨੀ ਆ, ਹੁਣ ਨਹੀਂ ਮਿਟਿਆ ਜਾਣਾ। ਦਾਗੇ ਹੋਏ ਸੁਰਨ ਮਹਿ ਜੂਝਹਿ ਬਿਨ ਦਾਗੇ ਪਗ ਜਾਈ। ਜਿਵੇਂ ਬਾਦਸ਼ਾਹ ਵੱਲੋਂ ਜੋ ਸੂਰਵੀਰ ਦਾਗੇ ਹੁੰਦੇ ਨਿਸ਼ਾਨ ਭਾਵ ਚਿੰਨ੍ਹਾਂ ਵਾਲੇ ਹੁੰਦੇ, ਉਹ ਨਿਸ਼ੰਕੀ ਸਨਮੁਖ ਹੋ ਕੇ ਜਿੱਥੇ ਜੰਗ ਹੁੰਦਾ ਜੰਗ ਭੂਮੀ ਦੇ ਵਿੱਚ ਜਾ ਕੇ ਲੜਦੇ ਆ, ਅਤੇ ਸੂਰਮੇ ਜੋ ਬਿਨ ਦਾਗੇ ਚਿੰਨ੍ਹਾਂ ਤੋਂ ਬਗੈਰ ਹੁੰਦੇ ਉਹ ਕੈਰ ਹੋ ਕੇ ਯੁੱਧ ਭੂਮੀ 'ਚੋਂ ਪਿੱਠ ਦਿਖਾ ਕੇ ਭੱਗ ਜਾਈ ਦੌੜ ਜਾਂਦੇ ਨੇ। ਇਵੇਂ ਗੁਰੂ ਰੂਪ ਪਾਤਸ਼ਾਹ ਵੱਲੋਂ ਜੋ ਗੁਰਮੁਖ ਜਗਿਆਸੂ ਵਿਰਾਗ ਰੂਪੀ ਦਾਗੇ ਭਾਵ ਚਿੰਨ੍ਹ ਸਹਿਤ ਹੋਏ ਹੈ, ਉਹ ਤਾਂ ਬੇਫਿਕਰ ਹੋ ਕੇ ਕਾਮ ਆਦਿਕਾਂ ਦੇ ਰਣ ਵਿੱਚ ਲੜਦੇ ਨੇ। ਤੋ ਜੋ ਬਿਨ ਦਾਗੇ ਵਿਰਾਗ ਰੂਪ ਚਿੰਨ੍ਹ ਤੋਂ ਬਿਨਾਂ ਹੁੰਦੇ ਨੇ, ਉਹ ਕਾਮ ਆਦਿਕਾਂ ਦੇ ਰਣ 'ਚੋਂ ਗੀਦੀ ਹੋ ਕੇ ਭੱਜ ਜਾਂਦੇ ਆ, ਕਾਇਰ ਹੋ ਕੇ ਗਿੱਦੜ ਬਣ ਕੇ ਦੌੜ ਜਾਂਦੇ ਆ, ਕਹਿਣ ਤੋਂ ਭਾਵ ਕਿ ਕਾਮ ਆਦਿਕਾਂ ਦੇ ਅਧੀਨ ਹੋਏ ਰਹਿੰਦੇ ਨੇ। ਸਾਧੂ ਹੋਏ ਸੋ ਭਗਤ ਪਛਾਨੈ ਹਰ ਲਏ ਖਜ਼ਾਨੈ ਪਾਈ। ਜੋ ਪੂਰਨ ਸੰਤ ਹੁੰਦੇ ਨੇ ਉਹ ਭਗਤੀ ਕਰਨੀ ਪਛਾਣਦੇ ਆ ਤੇ ਕਾਮ ਆਦਿਕਾਂ ਵੱਲ ਨਹੀਂ ਜਾਂਦੇ, ਇਹ ਹਰੀ ਉਹਨਾਂ ਨੂੰ ਆਪ ਸਰੂਪ ਰੂਪੀ ਖਜ਼ਾਨੇ 'ਚ ਪ੍ਰਵਾਨ ਕਰ ਲੈਂਦੇ ਹੋ। ਕੋਠਰੇ ਮਹਿ ਕੋਠਰੀ ਪਰਮ ਕੋਠੀ ਵਿਚਾਰ। ਹੁਣ ਇਸ ਪ੍ਰਕਾਰ ਅਸਥੂਲ ਦੇਹ ਰੂਪ ਕੋਠੇ ਵਿੱਚ ਸ਼ੁੱਧ ਬੁੱਧੀ ਰੂਪ ਕੋਠੀ ਹੈ ਤੇ ਯਥਾਰਥ ਵਿਚਾਰ ਰੂਪੀ ਅੰਦਰ ਪਰਮ ਕੋਠੀ ਹੈ। ਭਾਵ ਇਹ ਕਿ ਬ੍ਰਹਿਮੰਡ ਰੂਪ ਕੋਠੇ ਚ ਭਾਰਤ ਖੰਡ ਦੀ ਭੂਮੀ ਰੂਪ ਕੋਠੀ ਹੈ, ਉਹਦੇ ਚ ਪਰਮ ਕੋਠੀ ਸਤਸੰਗ ਹੈ, ਉਹ ਚ ਪਰਮਾਤਮਾ ਦੀ ਵਿਚਾਰ ਕਰੋ। ਜਾਂ ਇਉਂ ਸਮਝੋ ਵੀ ਚਾਰ ਖਾਣੀਆਂ ਰੂਪ ਕੋਠੇ ਵਿੱਚ ਮਨੁੱਖਾ ਦੇਹ ਰੂਪੀ ਕੋਠੀ ਹੈ, ਪਰਮ ਕੋਠੀ ਕਿਹੜੀ ਹੈ? ਦਸਮ ਦੁਆਰ, ਅਤੇ ਉਸ ਵਿੱਚ ਪਰਮਾਤਮਾ ਨੂੰ ਵਿਚਾਰ ਨਾ ਕਰੋ। ਜਾਂ ਇਉਂ ਸਮਝੋ ਵੀ ਅੰਨੇਵੇਂ ਕੋਸ਼ ਰੂਪ ਕੋਠੇ ਵਿੱਚ ਮਨੋਮੈਂ ਪ੍ਰਾਣਮੈਂ ਵਿਗਿਆਨਮੈਂ ਰੂਪ ਕੋਠੀ ਹੈ, ਪਰਮ ਕੋਠੀ ਕਿਹੜੀ ਹੈ? ਉਹਦੇ 'ਚ ਆਨੰਦਮੈਂ ਕੋਸ਼ ਹੈ, ਉਸ ਵਿੱਚ ਆਤਮਾ ਦੀ ਵਿਚਾਰ ਕਰੋ। ਗੁਰ ਦੀਨੀ ਬਸਤ ਕਬੀਰ ਕਉ ਲੇਵਹੁ ਬਸਤ ਸੰਭਾਰ। ਗੁਰਾਂ ਨੇ ਆਤਮਾ ਜਿਹੜੀ ਹੈ ਨਾ, ਆਤਮਕ ਵਸਤੂ ਮੈਂ ਕਬੀਰ ਨੂੰ ਦਿੱਤੀ ਹੈ, ਅਤੇ ਨਾਲ ਹੀ ਆਗਿਆ ਦਿੱਤੀ ਹੈ ਵਸਤੂ ਨੂੰ ਸੰਭਾਲ ਕੇ ਰੱਖ ਲਈ, ਗਵਾ ਨਾ ਦੇਈ ਐਵੇਂ ਇੱਧਰ ਉੱਧਰ ਕਰਕੇ। ਕਬੀਰ ਦੀ ਸੰਸਾਰ ਕਉ ਲੀਨੀ ਜਿਸ ਮਸਤਕ ਭਾਗ। ਕਬੀਰ ਜੀ ਫਰਮਾਉਂਦੇ ਆ, ਉਹ ਜਿਹੜੀ ਆਤਮਕ ਵਸਤੂ ਮੈਂ ਅੱਗੇ ਸੰਸਾਰ ਨੂੰ ਵੰਡਤੀ, ਸਾਰਿਆਂ ਨੂੰ ਨਹੀਂ ਲਈ ਉਹ, ਪਰ ਲਈ ਕਿਹਨੇ ਲਈ? ਉਹਨੇ ਇਹ ਵਸਤੂ ਲਈ ਆ ਜਿਹਦੇ ਮੱਥੇ 'ਤੇ ਚੰਗੇ ਭਾਗ ਲਿਖੇ ਹੁੰਦੇ ਨੇ। ਬਾਣੀ ਤਾਂ ਸਾਰਿਆਂ ਨੂੰ ਸੁਣਾਉਂਦੇ ਆ, ਕਥਾ ਕੀਰਤਨ ਸਾਰੇ ਸੁਣਦੇ ਨੇ, ਗ੍ਰਹਿਣ ਕੋਈ ਕੋਈ ਕਰਦਾ। ਅੰਮ੍ਰਿਤ ਰਸ ਜਿਨ ਪਾਇਆ ਥਿਰ ਤਾ ਕਾ ਸੁਹਾਗ। ਜਿਨ੍ਹਾਂ ਨੇ ਆਤਮ ਵਿਚਾਰ ਰੂਪੀ ਅੰਮ੍ਰਿਤ ਰਸ ਪਾਇਆ, ਉਹਨਾਂ ਦਾ ਸੁਹਾਗ ਹੁੰਦਾ ਆਨੰਦ। ਉਹਨਾਂ ਦਾ ਸੁਹਾਗ ਜਿਹੜਾ ਥਿਰ ਤੋਂ ਭਾਵ ਇਸਤਤ ਹੋਇਆ। ਸੋ ਇਸੇ ਪ੍ਰਕਾਰ ਅਗਲੇ ਸ਼ਬਦ 'ਚ ਫਰਮਾਉਂਦੇ ਆ ਪੰਜਵੇਂ 'ਚ ਕਿ ਇੱਕ ਜਾਤੀ ਹੰਕਾਰੀ ਜਿਹੜਾ ਸੀ ਨਾ, ਬ੍ਰਾਹਮਣ ਵੇਦ ਗਾਇਤਰੀ ਆਦਿਕ ਦੇ ਪਾਠ ਲੋਕਾਂ ਨੂੰ ਸੁਣਾ ਕੇ ਉਹ ਕਰਮ ਕਿਰਿਆ ਵਿੱਚ ਜੋੜਨ ਦੇ ਨਾਲ ਨਾਲ ਆਪਣਾ ਵੀ ਪ੍ਰਚਾਰ ਕਰਨਾ ਵੀ ਮੈਂ ਬੜਾ ਗਿਆਨਵਾਨ ਹੈ, ਆਪਣੇ ਪੇਟ ਨੂੰ ਭਰ ਲਈ ਇਹ ਕੰਮ ਕਰਦਾ, ਅਤੇ ਕਬੀਰ ਦੀ ਨਿੰਦਿਆ ਕਰੀ ਜਾਣੀ, ਅਤੇ ਆਪ ਅਕਾਲ ਪੁਰਖ ਦਾ ਭਜਨ ਨਹੀਂ ਸੀ ਕਰਦਾ, ਚੁੰਚ ਗਿਆਨੀ ਸੀ ਉਹ। ਰਹਾਉ ਦੀ ਪੰਕਤੀ 'ਚ ਫਿਰ ਕਬੀਰ ਜੀ ਨੇ ਉਹਨੂੰ ਕਿਹਾ, ਕਾਹੇ ਮੇਰੇ ਬ੍ਰਾਹਮਣ ਹਰ ਨਾ ਕਹਿ। ਇਹ ਬ੍ਰਾਹਮਣ ਤੂੰ ਕਿਸ ਵਾਸਤੇ ਮੇਰੇ ਨਾਲ ਝਗੜਨਾ ਹੈ, ਅਤੇ ਹਰੀ ਨਾਮ ਨੂੰ ਨਹੀਂ ਕਹਿੰਦਾ, ਮੇਰੇ ਸਵਾਮੀ ਹਰੀ ਦੇ ਨਾਮ ਨੂੰ ਹੇ ਬ੍ਰਾਹਮਣ ਤੂੰ ਕਿਸ ਵਾਸਤੇ ਨਹੀਂ ਜਪਦਾ? ਕਬੀਰ ਜੀ ਕਹਿਣ ਲੱਗੇ, ਹੇ ਮੇਰ ਤੇਰ ਵਿੱਚ ਲੱਗੇ ਹੋਏ ਬ੍ਰਾਹਮਣ, ਤੂੰ ਕਿਸ ਵਾਸਤੇ ਹਰੀ ਨਾਮ ਨੂੰ ਨਹੀਂ ਸਿਮਰਦਾ? ਰਾਮ ਨਾਮ ਬੋਲੇ ਪਾਂਡੇ ਦੋਜਕ ਭਰਹਿ ਰਹਾਓ। ਕਹਿੰਦੇ ਰਾਮ ਨਾਮ ਨੂੰ ਨਹੀਂ ਬੋਲਿਆ ਜਪਦਾ ਹੇ ਪਾਂਡੇ, ਇਸ ਕਰਕੇ ਤੂੰ ਦੋਜਕ ਹੁੰਦਾ, ਨਰਕਾਂ ਨੂੰ ਪਾਏਗਾ ਜਾਏਗਾ, ਉੱਥੇ ਦੁੱਖ ਭੋਗੇਗਾ। ਸ਼ਬਦ ਪਰਾਰੰਭ ਕਰਕੇ ਫਰਮਾਉਂਦੇ ਹਨ, ਜੇ ਮੁਖ ਵੇਦ ਗਾਇਤਰੀ ਨਿਕਸੈ ਸੋ ਕਿਉਂ ਬ੍ਰਹਮਣ ਬਿਸਰ ਕਰੈ। ਕਹਿੰਦੇ ਜਿਸ ਪਰਮਾਤਮਾ ਦੇ ਮੂੰਹੋਂ ਗਾਇਤਰੀ ਮੰਤਰ ਤੋਂ ਪਹਿਲੇ ਬ੍ਰਹਮਾ ਨੂੰ ਉਪਦੇਸ਼ ਦੇਣ ਵਾਸਤੇ ਵੇਦ ਵਾਕ ਨਿਕਲੇ, ਹੈ ਬ੍ਰਾਹਮਣ ਤੂੰ ਉਸ ਹਰੀ ਨੂੰ ਕਿਉਂ ਬਿਸਰ ਕਰੈ, ਭੁਲਾਇਆ ਹੋਇਆ? ਜਿਸ ਪਰਮਾਤਮਾ ਦੀ ਸੱਤਾ ਨਾਲ ਤੇਰੇ ਮੂੰਹੋਂ ਵੇਦਾਂ ਦਾ ਅਤੇ ਗਾਇਤਰੀ ਦਾ ਪਾਠ ਨਿਕਲ ਰਿਹਾ, ਹੈ ਬ੍ਰਾਹਮਣ ਤੂੰ ਉਸ ਪਰਮਾਤਮਾ ਨੂੰ ਕਿਉਂ ਭੁਲਾਇਆ ਹੈ? ਜਾ ਕੇ ਪਾਏ ਜਗਤ ਸਭ ਲਾਗੈ ਸੋ ਕਿਉਂ ਪੰਡਿਤ ਹਰ ਨਾ ਕਹਿ। ਜਿਸ ਪਰਮਾਤਮਾ ਦੀ ਚਰਨੀ ਸਾਰਾ ਸੰਸਾਰ ਲੱਗ ਰਿਹਾ, ਜਿਸ ਪਰਮਾਤਮਾ ਦੇ ਵੱਡੇ ਬਣਾਏ ਹੋਏ ਇਸ ਪ੍ਰਕਾਰ ਜਿਹੜੇ ਨੇ, ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੀ। ਸੋ ਬ੍ਰਾਹਮਣਾਂ ਦੇ ਪਾਏ ਭਾਵ ਚਰਨਾਂ ਵਿੱਚ ਜਗਤ ਸਭ ਲਾਗੈ, ਤਿੰਨਾਂ ਵਰਨਾਂ ਦੇ ਸਾਰੇ ਬੰਦੇ ਲੱਗ ਰਹੇ ਨੇ, ਨਮਸਕਾਰਾਂ ਕਰਦੇ ਨੇ, ਹੇ ਪੰਡਿਤ ਉਸ ਹਰੀ ਦੇ ਨਾਮ ਨੂੰ ਤੂੰ ਕਿਉਂ ਨਹੀਂ ਜਪਦਾ? ਕਾਹੇ ਮੇਰੇ ਬ੍ਰਾਹਮਣ ਹਰ ਨਾ ਕਹਿ, ਰਾਮ ਨਾ ਬੋਲੈ ਪਾਂਡੇ ਦੋਜਕ ਭਰਹਿ ਰਹਾਉ। ਇਹ ਬ੍ਰਾਹਮਣ ਮੇਰੇ ਹਰੀ ਦੇ ਨਾਮ ਨੂੰ ਤੂੰ ਕਿਉਂ ਨਹੀਂ ਕਹਿੰਦਾ, ਤੂੰ ਰਾਮ ਨਾਮ ਨੂੰ ਕਿਉਂ ਨਹੀਂ ਬੋਲਦਾ? ਇਸ ਕਰਕੇ ਇਹ ਪਾਂਡੇ ਤੂੰ ਦੋਜਕ ਹੁੰਦਾ, ਨਰਕਾਂ ਨੂੰ ਭਰ ਰਿਹਾ, ਨਰਕਾਂ ਨੂੰ ਜਾਏਗਾ, ਦੁੱਖ ਭੋਗੇਗਾ ਜਾ ਕੇ। ਆਪਣੇ ਉੱਚ ਨੀਚ ਕਰ ਭੋਜਨ, ਹਠੇ ਕਰਮ ਕਰ ਉਧਰ ਭਰਹਿ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ, ਹੇ ਬ੍ਰਾਹਮਣ ਆਪਣੇ ਆਪ ਨੂੰ ਤੁਸੀਂ ਤਿੰਨਾਂ ਵਰਨਾਂ ਤੋਂ ਉੱਚਾ ਮੰਨਦੇ ਹੋ, ਆਪਨ ਊਚ, ਅਤੇ ਤਿੰਨਾਂ ਵਰਨਾਂ ਨੂੰ ਆਪ ਤੋਂ ਨੀਵਾਂ ਜਾਣਦੇ ਹੋ। ਫਿਰ ਇੰਨੀ ਸਮਝ ਜੇ ਤੈਨੂੰ ਹੈਗੀ ਆ ਵੀ ਅਸੀਂ ਉੱਚੇ ਹੈ, ਇੰਨੀ ਸਮਝ ਰੱਖ ਕੇ ਵੀ ਲਾਲਚ ਵਿੱਚ ਫਸ ਕੇ ਨੀਚ ਜਾਤੀ ਵਾਲਿਆਂ ਦੇ ਘਰ ਜਾ ਕੇ ਫਿਰ ਰੋਟੀ ਕਿਉਂ ਖਾਂਦੇ ਹੋ? ਆਪਨ ਊਚ ਨੀਚ ਘਰ ਭੋਜਨ, ਫਿਰ ਵੇਦ ਅਤੇ ਸਿਮਰਤੀਆਂ ਦੀ ਆਗਿਆ ਛੱਡ ਕੇ ਆਪਣੀ ਮਨ ਮਤ ਅਨੁਸਾਰ ਹਠੇ ਕਰਮ ਹੁਣ ਜਿੱਦ ਵਾਲੇ ਕਰਮ ਕਰਕੇ ਉਧਰ ਭਾਵ ਪੇਟ ਨੂੰ ਭਰਦੇ ਹੋ ਉੱਠੇ ਕੰਮ ਕਰਕੇ। ਜੇ ਆਪਣੇ ਆਪ ਨੂੰ ਇੰਨੇ ਹੀ ਸਮਝਦੇ ਹੋ ਫਿਰ ਤੁਸੀਂ ਉਹ ਕੰਮ ਕਰੋ ਜੋ ਵੇਦਾਂ ਸ਼ਾਸਤਰਾਂ 'ਚ ਲਿਖਿਆ ਹੋਇਆ। ਚੌਦਸ ਅਮਾਵਸ ਰਚ ਰਚ ਮੰਗ ਹੈ, ਕਰ ਦੀਪਕ ਲੈ ਕੂਪ ਪਰ ਹੈ। ਇਹ ਜੀ ਅੱਜ ਨਰਸਿੰਘ ਚੌਦੇ ਹੈ, ਅੱਜ ਬਾਵਨ ਦੁਆਸੀ ਹੈ, ਸੋਮਾਵਤੀ ਅਮਾਵਸ ਹੈ, ਸੰਗਰਾਂਦ ਹੈ, ਇਤਿਹਾਦਿਕ ਦਿਨਾਂ ਵਿੱਚ ਦਾਨ ਪੁੰਨ ਕਰਨ ਨਾਲ ਧਨ ਪੁੱਤਰ ਆਦਿਕ 'ਚ ਵਾਧਾ ਹੁੰਦਾ ਹੈ ਅਤੇ ਸਰੀਰ ਦੇ ਸਾਰੇ ਕਸ਼ਟ ਕਲਪ ਪ੍ਰਯੰਤ ਨਾਸ ਹੁੰਦੇ ਨੇ। ਇਸ ਤਰ੍ਹਾਂ ਮਨਮਰਜ਼ੀ ਦੇ ਮਹੱਤਵ ਨੂੰ ਸੁਣਾ ਕੇ ਲੋਕਾਂ ਕੋਲੋਂ ਚੌਦਸ ਵਾਲੇ ਦਿਨ, ਫਿਰ ਮੱਸਿਆ ਵਾਲੇ ਦਿਨ ਰਚ ਰਚ ਕੇ ਤਦਾਕਾਰ ਹੋ ਕੇ ਦਾਨ ਮੰਗਦੇ ਹੋ। ਸੋ ਕਰ ਦੀਪਕ ਲੈ ਹੱਥ ਵਿੱਚ, ਫਿਰ ਸ਼ਾਸਤਰ ਗਿਆਨ ਰੂਪੀ ਦੀਵਾ ਮਨ ਰੂਪੀ ਹੱਥ ਵਿੱਚ ਲੈ ਕੇ ਸੰਸਾਰ ਰੂਪੀ ਖੂਹ 'ਚ ਕਿਉਂ ਪੈ ਰਹੇ ਹੋ? ਫਿਰ ਆਪ ਫਿਰ ਕਬੀਰ ਜੀ ਨੇ ਅੱਗੇ ਵੀ ਲਿਖਿਆ ਸਲੋਕਾਂ 'ਚ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰ, ਤੂੰ ਬ੍ਰਹਮਨ ਮੈਂ ਕਾਸੀ ਜੁਲਹਾ, ਮੋਹੇ ਤੋਹੇ ਬਰਾਬਰੀ ਕੈਸੇ ਕਹਿ ਬਨ ਹੈ। ਕਹਿੰਦੇ ਦੇਖ ਹੁਣ ਗੱਲ ਸੁਣ, ਵਿਅੰਗ ਬਚਨਾਂ 'ਚ ਬਚਨ ਕਹਿੰਦੇ ਨੇ, ਤੂੰ ਬ੍ਰਾਹਮਣ ਹੈ ਅੰਧੇ ਮੰਗ ਕੇ ਖਾਣ ਵਾਲਾ, ਤੇ ਮੈਂ ਕਾਸ਼ੀ ਦਾ ਜੁਲਾਇਆ ਹਾਂ, ਲੋਕਾਂ ਦੇ ਕੱਪੜੇ ਉਣ ਕੇ ਦਸਾਂ ਨਹਾਂ ਦੀ ਕਿਰਤ ਕਮਾਈ ਕਰਕੇ ਰੋਟੀ ਖਾਣ ਵਾਲਾ, ਇਸ ਕਰਕੇ ਮੇਰੀ ਤੇਰੀ ਬਰਾਬਰੀ ਭਲਾ ਕਿਵੇਂ ਬਣ ਸਕਦੀ ਹੈ? ਤੂੰ ਬ੍ਰਾਹਮਣ ਬਾਮ ਮਾਰਗੀ ਹੈ, ਟੇਢਾ ਚ ਹੋ ਕੇ ਚੱਲਦਾ, ਲੋਭੀ ਹੈ ਕਿ ਮੈਂ ਕਾਸੀ ਇੱਕ ਜੁਲਹਾ, ਮੈਂ ਪ੍ਰਕਾਸ਼ ਰੂਪ ਜੋ ਲਾਭ ਵਾਲਾ ਆਤਮ ਪਦ ਹੈ ਉਹਨੂੰ ਜਾਣਿਆ, ਇਸ ਕਰਕੇ ਮੇਰੀ ਤੇਰੀ ਬਰਾਬਰੀ ਕਿਵੇਂ ਬਣ ਸਕਦੀ ਹੈ? ਅਮਰੇ ਰਾਮ ਨਾਮ ਕਹੇ ਉਭਰੇ, ਵੇਦ ਭਰੋਸੇ ਪਾਂਡੇ ਡੂਬ ਮਰ ਹੈ। ਸਾਡੇ ਮਤ ਵਿੱਚ ਅਨੇਕਾਂ ਹੀ ਜੀਵ ਰਾਮ ਨਾਮ ਨੂੰ ਕਹਿ ਕੇ ਤਰ ਗਏ ਹੈ। ਇਹ ਪਾਂਡੇ ਵੇਦਾਂ ਦੇ ਭਰੋਸੇ ਲੱਗ ਕੇ ਤੁਸੀਂ ਡੁੱਬ ਕੇ ਮਰ ਰਹੇ ਹੋ, ਤੁਸੀਂ ਨਾਮ ਨਹੀਂ ਜਪਦੇ ਹੋ। ਅਰਜ ਉਰਜ ਕੈ ਪਚਮੂਆ ਚਾਰੋਂ ਵੇਦੋਂ ਮਾਹੇ,